हम अवगुण भरे एक गुण नाही, अमृत छाड़ बिखे बिख खाई। माया मोह भरम पै भूले, सुत दारा स्यों प्रीत लगाई। एक उत्तम पंथ सुनियो गुर संगत, तह मिलंत जम त्रास मिटाई। एक अरदास भाट कीरत की, गुरु रामदास राखो शरणाई। एक अरदास भाट कीरत की, गुरु रामदास राखो शरणाई। सतनाम श्री वाहे गुरु, सतनाम श्री वाहे गुरु। जैतसरी महला नौवां, हरजू राख लियो पत मेरी। जम को त्रास भयो उर अंतर, शरण गही कृपा निद तेरी। हरजू राख ले हो पत मेरी, जम को त्रास भयो उर अंतर, शरण गही कृपा निद तेरी। रहाओ महापतित मुगत लोभी फुन, करत पाप अबहारा। भय मरबे को बिसरत नाहिन, तै चिंता तन जारा। किए उपाव मुकत के कारण, दैतिस को उठधाया। घट ही पीतर बसे निरंजन, ताको भरम न पाया। नाहिन गुन नाहिन कुछ तप तप, नाहिन गुन नाहिन कुछ जप तप। कौन कर्म अब की जय, नानक हार पर्यो शरणागत, अभय दान प्रभु दी जय। नाहिन गुन नाहिन कुछ जप तप, कौन कर्म अब की जय। नानक हार पर्यो शरणागत, अभय दान प्रभु दी जय। परम सत्कार योग साध संग जियो, वाहिगुरु जी का खालसा, वाहिगुरु जी की फतेह। अपने मन दिया बिरतियाँ एकागर करो जी, ते गज के कहो सतनाम श्री वाहिगुरु। अज दा हुक्मनामा नौवें पातशाह शहीदां दे सरताज श्री गुरु तेग बहादुर साहब जी महाराज का उच्चारण किया है। राग है जैतसरी, और साहिब फरमा रहे हैं कि हरजू राख ले हो पत मेरी। प्रभु जी मेरी रक्षा कर लो, मेरी पत रख लो, मेरी इज्जत रख लो। हरजू राख ले हो पत मेरी, जम को त्रास भयो और अंतर, शरण गही कृपा नित तेरी। श्री गुरु तेग बहादुर साहब की जी बाणी है, ये 15 रागों में है, 59 शब्द ते 57 स्टोक हैं। आज ते कल असी श्री गुरु साहिब जी 350वीं शहादत टपोरव मना रहे हैं। गुरु साहब इस दुनिया विच ऐसी लासानी और लाजवाब हस्ती हुए हैं, जिन्होंने वक्त वक्त समय समय ते मनुख नूं सदाचारता, सभ्याचारता ते स्वतंत्रता ਦਾ ਪਾਠ ਸਿਖਾਇਆ ਹੈ। ਗੁਰੂ ਸਾਹਿਬ ਨੇ ਸਿਖਾਇਆ ਹੈ ਸਾਨੂੰ ਕਿ ਧਰਮ ਅਤੇ ਜਿਹੜਾ ਉਸਦੀ ਰੱਖਿਆ ਹੈ, हर एक मनुख का अपना हक है, हर एक मनुख अपना धर्म, अपनी आस्था का पूरी तरह प्रचार कर सकता है और इस बीच कोई छेड़खानी कबूल नहीं है। गुरु साहब ने सुन के भय काव को देत न भय मानत आन, ना डराओ तो ना डरो, ना अत्याचार करो तो ना अत्याचार सहो। ये गुरु साहब का जरा यह जे श्लोक हैं, ये जी एक्चुअल बाणी है गुरु महाराज, गुरु ग्रंथ साहब जी महाराज की, उस थोड़ी वक्री करके है, सब जगा रहे हैं गुरु साहब कि उठो। उन्होंने देखा कि जो हालात है दुनिया के, राजनीतिक अत्याचार या धार्मिक तेरे पाखंड हैं, उन्हों का बोलबाला है। श्री गुरु नानक देव जी महाराज ने जब धर्म की व्याख्या की, उन्होंने दो पक्ष रखे इसे, एक तो है सच्चार होना, सच की परख, सच से चलो, रजा विच रहो, दूसरी तरफ कूड़ जड़ा है, झूठ जड़ा है, इसनों पन्नो, इसनों दूर करो। ये उन्होंने दो नियम हैं धर्म के। धर्म है जरा कि दया के बगैर धर्म कुछ है नहीं। धर्म में तौल धर्म दया का पूत, और यो ही संसार में संतोख पैदा करता है, और संतोख पैदा ना करे तो वह धर्म नहीं है। सो गुरु साहब सू बार बार याद दिवा रहे हैं किस तरह करना है। अस नतीजा की होया, गुरु साहब ने एक तरफ तो राजनीति वालिया नाल, दूसरी तरफ ब्राह्मणवाद, मुलावाद, जोगवाद, सब का मुकाबला करना पाया, और नतीजा सी श्री गुरु अर्जन देव जी महाराज की शहीदी। वक्त बीतता गया, जे हरगोबिंद साहब के वक्त कुछ जहांगीर दी ठंडी पई, लेकिन फिर उन्होंने भड़क हुई शाहजहान नाल, क्योंकि हर राय साहब के वक्त कुछ शांति का वक्त से, लेकिन उन्होंने अपने जानशीन श्री गुरु हरकृष्ण साहब ने कह दिता कि औरंगजेब ने मूँह ना लगाई। ये उन्होंने अपने बेटे ने कहा कि औरंगजेब ने मूँह ना लगाई, देखी ना करी, कल ना करी। यही कारण से जब गुरु हरकृष्ण साहब पहुँचे दिल्ली और चेचक का दौर चलिया, सेवा की थी और जान लगियाँ, वह कह गए कि बाबा बकाले, बकाले वाले इशारा कर गए कि बाबा बकाले बिच है। इसी दौरान गुरु साहब का एक महान सेवक जिसका जहाज डूब रहा है, उसने अरदास की थी कि महाराज थोड़ा सेवक हाँ मैं, ये रखिया करो। जहाज बच गया उसका, और वो अपने दसवंत के अलावा उसने सुखिया सी 500 मोर, 500 मोर लैके गुरु साहब ने बोलन कीरतपुर साहब गया, उससे वह सन नहीं, वो दिल्ली गया। दिल्ली पता लगा कि गुरु साहब कह गए बाबा बकाले। जब वो बकाले पहुँचा, देखे कि 22 मंजियाँ लगी हुई हैं, 22 दावेदार बैठे हैं उसे, और प्रमुख सन श्री गुरु तेग बहादुर साहब के ही जे रिश्तेदार सन, चाचे ताए भतीजे। उस पुरख ने फिर अरदास की थी, किसनों भेटा दवा मैं, हर एक तक के और दो दो मोरा रखता गया, आशीर्वाद लेंदा गया उन्होंने को। किसी ने भी ये ना पूछा कि तेरी 500 मोरों का की बने। अंत में उसने किसी ने पूछा कोई होर, कोई होर भी है? हाँ एक होर है, लेकिन बाहर नहीं निकलते वो, बस ਆਪਣੇ ਕਮਰੇ 'ਚ ਰਹਿੰਦੇ ਹਨ। ਜਦ ਉਹ ਆਪਣੇ ਸਾਥੀਆਂ ਸਮੇਤ ਗੁਰੂ ਸਾਹਿਬ ਦੇ ਘਰ ਆਉਣ ਲੱਗੇ ਤਾਂ ਗੁਰੂ ਤੇਗ ਬਹਾਦਰ ਸਾਹਿਬ ਨੇ ਕਿਹਾ ਕਿ ਇਹ ਕੀ ਆਵਾਜ਼ ਹੈ ਇੱਥੇ, ਅਤੇ ਸ਼ਾਂਤੀ ਦੇ ਮਾਹੌਲ ਨੂੰ ਕੌਣ ਭੰਗ ਕਰ ਰਿਹਾ। ਪਤਾ ਚੱਲਿਆ ਤਾਂ ਆਪਣਾ ਸਿੱਖ ਆ ਰਿਹਾ। ਉਹਨੇ ਕਿਹਾ ਠੀਕ ਹੈ, ਆਪਣਾ ਸ਼ਾਂਤੀ ਰੱਖੋ, ਸ਼ਾਂਤੀ ਦੇ ਮਾਹੌਲ 'ਚ ਆਓ। ਅੰਦਰ ਗਿਆ, ਗੁਰੂ ਸਾਹਿਬ ਦੀ ਮੂਰਤ ਦੇਖ ਕੇ ਤਾਂ ਉੱਥੇ ਪੰਜ ਮੋਹਰਾਂ, ਬਾਹਰ ਦੋ ਦੋ, ਇੱਥੇ ਪੰਜ ਮੋਹਰਾਂ ਪੇਟਾ ਕੀਤੀਆਂ। ਤਾਂ ਗੁਰੂ ਸਾਹਿਬ ਨੇ ਆਪਣੀ ਸ਼ੋਲ ਉਤਾਰ ਕੇ ਦੇਖਿਆ, ਮੂਰੇ 'ਤੇ ਦੇਖ ਹਾਲੇ ਵੀ ਦਾਗ ਹੈ, ਮੈਨੂੰ ਮੋਹਰਾਂ ਦੀ ਭੁੱਖ ਨਹੀਂ ਹੈ, ਪਰ ਜੋ ਤੂੰ ਸੁੱਖਿਆ ਗੁਰੂ ਘਰ 'ਚ ਉਹ ਤਾਂ ਦੇਣਾ ਹੀ ਦੇਣਾ ਹੈ, ਦੇਣਾ ਚਾਹੀਦਾ ਹੈ। ਸੋ ਗੁਰਮੁਖ ਪਿਆਰੇ ਨੇ ਦਸਵੰਤ ਰੱਖੀ ਉੱਥੇ, 500 ਮੋਹਰਾਂ ਰੱਖੀਆਂ, ਅਤੇ ਸਭ ਕੁਝ ਛੱਡ ਕੇ ਕੋਠੇ ਦੇ 'ਚ ਪਹੁੰਚ ਗਿਆ। ਛੱਤ 'ਤੇ ਪਹੁੰਚ ਕੇ ਕਹਿੰਦਾ ਗੁਰੂ ਲਾਦ ਹੋ ਰਹੇ, ਗੁਰੂ ਲਾਦ ਹੋ ਰਹੇ। ਔਰ ਗੁਰੂ ਮਹਾਰਾਜ ਨੇ ਪ੍ਰਗਟ ਕੀਤਾ ਔਰ ਗੁਰੂ ਮਹਾਰਾਜ ਨੂੰ ਕਿਹਾ ਕਿ ਇਸ ਭੌਰੇ ਵਿੱਚੋਂ ਬਾਹਰ ਨਿਕਲੋ, ਤੁਸੀਂ ਤਪੱਸਿਆ ਕਰ ਰਹੇ, ਭੌਰੇ 'ਚ ਬੈਠ ਕੇ ਤਪੱਸਿਆ ਕਰਦੇ ਸਾਂ, ਇੱਥੋਂ ਬਾਹਰ ਨਿਕਲੋ, ਕਿਉਂਕਿ ਜਿਹੜੀ ਗੁਰਮਤ ਹੈ, ਗੁਰੂ ਘਰ ਹੈ, ਇਹਨਾਂ ਨੂੰ ਬਰਬਾਦ ਕੀਤਾ ਜਾ ਰਿਹਾ ਹੈ, ਬਾਹਰ ਨਿਕਲੋ ਅਤੇ ਪ੍ਰਚਾਰ ਕਰੋ। ਕੁਛ ਵਕਤ ਬਾਅਦ ਗੁਰੂ ਸਾਹਿਬ ਬਕਾਲੇ ਤੋਂ ਬਾਹਰ ਨਿਕਲੇ ਔਰ ਗੋਬਿੰਦਵਾਲ ਸਾਹਿਬ ਹੁੰਦੇ ਹੋਏ, ਖੰਡੂਰ ਸਾਹਿਬ ਹੁੰਦੇ ਹੋਏ, ਤਰਨ ਤਾਰਨ ਸਾਹਿਬ ਹੁੰਦੇ ਹੋਏ ਅੰਮ੍ਰਿਤਸਰ ਪਹੁੰਚੇ। ਉੱਥੇ ਵੀ ਖਬਰ ਪਹੁੰਚ ਚੁੱਕੀ ਸੀ ਕਿ ਕੋਈ ਕਿਸੇ ਨੂੰ ਗੱਦੀ ਮਿਲ ਗਈ ਹੈ, ਤਾਂ ਜਿਹੜੇ ਪੁਜਾਰੀ ਸਨ ਹਰਿਮੰਦਰ ਸਾਹਿਬ ਨੇ ਉਹਨਾਂ ਦਰਵਾਜ਼ੇ ਬੰਦ ਕਰਤੇ, ਕਿਉਂਕਿ ਉਸ ਵਕਤ ਉਸ ਜਗ੍ਹਾ 'ਤੇ ਜਿਹੜੇ ਪ੍ਰਿਥੀ ਚੰਦ ਦਾ ਜਿਹੜਾ ਪੋਤਾ ਸੀ ਹਰੀ ਜੀ, ਉਸਦੇ ਸਾਥੀਆਂ ਦਾ, ਉਦਾਸੀਨਾਂ ਦਾ, ਉਹਨਾਂ ਦਾ ਜ਼ੋਰ ਸੀ, ਬਸੰਤਾਂ ਨੇ ਦਰਵਾਜ਼ੇ ਬੰਦ ਕਰ ਦਿੱਤੇ। ਗੁਰੂ ਸਾਹਿਬ, ਗੁਰੂ ਤੇਗ ਬਹਾਦਰ ਸਾਹਿਬ ਬਾਹਰ ਤੋਂ ਹੀ ਮੱਥਾ ਟੇਕ ਕੇ, ਜਿਸ ਇੱਕ ਥੜਾ ਸਾਹਿਬ ਹੈ ਅਕਾਲ ਤਖ਼ਤ ਦੇ ਕੋਲ, ਉੱਥੇ ਜਾ ਕੇ ਬੈਠ ਗਏ। ਉੱਥੇ ਹੀ ਸੰਗਤਾਂ ਨੇ ਆ ਕੇ ਪ੍ਰੇਰਿਆ ਕਿ ਤੁਸੀਂ ਇੱਥੋਂ ਚੱਲੋ ਅਤੇ ਨਾਲ ਹੀ ਪਿੰਡ ਹੈ ਵੱਲਾ, ਉੱਥੇ ਬੈਠੇ ਜਾ ਕੇ ਗੁਰੂ ਸਾਹਿਬ, ਉੱਥੋਂ ਦੀ ਔਰਤਾਂ ਨੇ ਖੂਬ ਸੇਵਾ ਕੀਤੀ। ਤਾਂ ਗੁਰੂ ਸਾਹਿਬ ਨੇ ਕਿਹਾ, ਮਾਈਆਂ ਰੱਬ ਰਜਾਈਆਂ ਭਗਤੀ ਲਾਈਆਂ। ਜਦ ਮਸੰਦਾਂ ਨੇ ਦੇਖਿਆ ਤਾਂ ਕਿ ਸੰਗਤਾਂ ਤਾਂ ਇਸ ਤਰ੍ਹਾਂ ਜਾ ਰਹੀਆਂ, ਤਾਂ ਉਹਨਾਂ ਨੇ ਦਰਵਾਜ਼ੇ ਖੋਲ੍ਹਤੇ, ਮਾਫ਼ੀ ਮੰਗਣ ਆਇਆ ਗੁਰੂ ਸਾਹਿਬ ਕੋਲੋਂ। ਤਾਂ ਗੁਰੂ ਸਾਹਿਬ ਨੇ ਕਿਹਾ, ਦੇਖੋ ਮਸੰਦੋ, ਤੁਸੀਂ ਹਰਿਮੰਦਰ ਸਾਹਿਬ ਬੈਠ ਕੇ ਤਾਂ ਆਪਣੀ ਜੀਵਨ ਤਾਰਨਾ ਸੀ, ਕੀਤਾ ਕੀ ਤੁਸੀਂ? ਅੰਦਰੋਂ ਅੰਦਰ ਹੀ ਆਪਣੀ ਆਤਮਾ ਹੀ ਸਾੜ ਦਿੱਤੀ, ਅੰਦਰੋਂ ਸੜ ਗਏ ਹੋ। ਗੁਰੂ ਸਾਹਿਬ ਨੇ ਕਦੇ ਨਹੀਂ ਕਿਹਾ ਅੰਮ੍ਰਿਤਸਰ ਹੀ ਅੰਦਰ ਸੜੀਏ, ਉਹਨਾਂ ਨੇ ਮਸੰਦਾਂ ਨੂੰ ਕਿਹਾ ਕਿ ਅੰਦਰੋਂ ਥੋੜ੍ਹੀ ਅੰਤਰ ਆਤਮਾ ਤ੍ਰਿਸ਼ਨਾ ਕਰਕੇ, ਭੁੱਖ ਕਰਕੇ, ਲਾਲਚ ਕਰੇ ਚਲ ਗਈ ਹੈ। ਔਰ ਹਰਿਮੰਦਰ ਸਾਹਿਬ ਦੇ ਜਿਹੜੇ ਮਸੰਦ ਹਨ ਐਸੇ ਨਹੀਂ ਹੁੰਦੇ, ਇਸ ਨਾਲ ਕਿਹਾ ਕਿ ਅੱਗੇ ਚੱਲ ਗਏ। ਸੋ ਗੁਰੂ ਸਾਹਿਬ, ਸ਼੍ਰੀ ਗੁਰੂ ਤੇਗ ਬਹਾਦਰ ਸਾਹਿਬ ਦਾ ਜਨਮ 1641 ਵਿੱਚ 1 ਅਪ੍ਰੈਲ ਨੂੰ ਹਰਿਮੰਦਰ ਸਾਹਿਬ ਦੇ ਪਿੱਛੇ ਜਿਹੜਾ ਕਿ ਗੁਰੂ ਕੇ ਮਹਿਲ ਹਨ, ਜਿੱਥੇ ਸ਼੍ਰੀ ਗੁਰੂ ਰਾਮਦਾਸ ਜੀ ਰਹੇ, ਸ਼੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਰਹੇ, ਗੁਰੂ ਹਰਗੋਬਿੰਦ ਸਾਹਿਬ ਰਹੇ, ਉੱਥੇ ਜਨਮ ਹੋਇਆ। ਪ੍ਰਾਤਿਹ ਕਾਲ ਸੀ, ਉਹਨਾਂ ਦੇ ਪਿਤਾ ਸ਼੍ਰੀ ਹਰਗੋਬਿੰਦ ਸਾਹਿਬ ਹਰਿਮੰਦਰ ਵਿੱਚ ਆਸਾ ਕੀ ਵਾਰਤਾ ਕੀਰਤਨ ਸੁਣ ਰਹੇ ਸਨ। ਭੋਗ ਪਿਆ, ਉਹਨਾਂ ਨੂੰ ਦੱਸਿਆ ਗਿਆ ਕਿ ਇੱਕ ਬਾਲਕ ਦਾ ਜਨਮ ਹੋਇਆ ਉਹਨਾਂ ਦੇ ਘਰ, ਤਾਂ ਉਹ ਘਰ ਗਏ ਗੁਰੂ ਕੇ ਮਹਿਲ, ਉਹਨੇ ਚੁੱਕਿਆ ਉਹਨਾਂ ਨੂੰ ਅਤੇ ਹਲਕਾ ਜਿਹਾ ਸਿਰ ਚੁਕਾਇਆ। ਬਾਬਾ ਬੁੱਢਾ ਜੀ ਨੇ ਕਿਹਾ, ਇਹ ਕੀ ਹੈ? ਬਾਕੀ ਇਹਨੇ ਥੋੜ੍ਹੇ ਹੋਰ ਵੀ 4 ਸਾਹਿਬਜ਼ਾਦੇ ਹਨ, ਇੱਥੇ ਸਿਰ ਕਿਉਂ ਚੁਕਾਇਆ? ਗੁਰੂ ਸਾਹਿਬ ਨੇ ਕਿਹਾ, ਇੱਕ ਮਹਾਨ ਹਸਤੀ ਹੋਣਗੇ, ਇਹ ਤਿਆਗ ਦੀ ਮੂਰਤੀ ਹੋਣਗੇ, ਸਿਰਫ ਦੇਣ ਵਾਸਤੇ ਆਏ ਹੈ, ਲੈਣ ਕੇ ਕੁਛ ਨਹੀਂ। ਨਾ ਫਿਰ ਤਿਆਗਮਲ ਰੱਖ ਦਿੱਤਾ। ਤਾਂ ਪਹਿਲਾ ਨਾਂ ਤਿਆਗਮਲ ਸੀ। ਗੁਰੂ ਸਾਹਿਬ ਦੀ ਜਿਹੜਾ ਪਹਿਲਾ ਜਿਹੜਾ ਐਪੀਸੋਡ ਉਹਨਾਂ ਦੀ ਜ਼ਿੰਦਗੀ 'ਚ ਹੋਇਆ, ਉਸ ਨੂੰ ਉਹਨਾਂ ਦੇ ਵੱਡੇ ਭਾਈ ਸਾਹਿਬ ਬਾਬਾ ਗੁਰਦਿੱਤਾ ਜੀ, ਉਹਨਾਂ ਦੇ ਵੱਡੇ ਭਰਾਤਾ ਬਾਬਾ ਗੁਰਦਿੱਤਾ, ਸ਼੍ਰੀ ਹਰਗੋਬਿੰਦ ਸਾਹਿਬ ਦੇ ਪਹਿਲੇ ਸੰਤਾਨ ਬਾਬਾ ਗੁਰਦਿੱਤਾ, ਉਹਨਾਂ ਦਾ ਵਿਆਹ ਦਾ ਕਾਰਜ ਸ਼ੁਰੂ ਹੋਇਆ। ਸਭ ਦੇ ਵਾਸਤੇ ਕੱਪੜੇ ਬਣੇ, ਇਹਨਾਂ ਵਾਸਤੇ ਵੀ ਕੱਪੜੇ ਬਣੇ। ਬਾਰਾਤ ਤਾਂ ਜਾ ਰਹੀ ਹੈ, ਲੇਕਿਨ ਤਿਆਗਮਲ ਜੀ ਦੀ ਜਿਹੜੀ ਨਜ਼ਰ ਹੈ ਇੱਕ ਐਸੇ ਬੱਚੇ 'ਤੇ ਜਾ ਰਹੀ ਹੈ ਜਿਹੜਾ ਵਸਤਰਹੀਨ ਸੀ। ਉਹਨੇ ਆਪਣੇ ਕੱਪੜੇ ਉਤਾਰੇ ਅਤੇ ਉਹਨਾਂ ਨੇ ਪਹਿਨਾ ਦਿੱਤੇ। ਉਹ ਬਿਨਾਂ ਕੱਪੜਿਆਂ ਦੇ ਆਪਣੀ ਮਾਂ ਕੋਲ ਚਲੇ ਗਏ। ਮਾਤਾ ਨਾਨਕੀ ਨੇ ਤਾਂ ਡਾਂਟਿਆ, ਲੇਕਿਨ ਪਿਤਾ ਜੀ ਨੇ ਕਿਹਾ ਕੋਈ ਗੱਲ ਨਹੀਂ, ਜਿਹੜਾ ਕੰਮ ਕਰਨ ਆਏ ਹੈ ਹੁਣ ਤੋਂ ਹੀ ਸ਼ੁਰੂ ਕਰ ਦਿੱਤਾ ਹੈ। ਦੂਸਰਾ ਉਹਨਾਂ ਦੀ ਜ਼ਿੰਦਗੀ ਦਾ ਐਸਾ ਐਪੀਸੋਡ ਜਾਂ ਜੀਵਨ ਵਿੱਚ ਹੋਇਆ ਬਚਪਨ ਵਿੱਚ, ਉਹ ਸੀ ਉਹਨਾਂ ਦੇ ਵੱਡੇ ਭਾਈ ਸਾਹਿਬ ਬਾਬਾ ਅਟਲ ਰਾਏ ਜੀ, ਜਿਨ੍ਹਾਂ ਨੂੰ ਆਪਣਾ ਜੀਵਨ ਦੇਣਾ ਪਿਆ। ਬਾਬਾ ਅਟਲ ਜੀ ਨੇ ਇੱਕ ਖੇਡ ਦੇ ਬਦਲੇ ਆਪਣੇ ਦੋਸਤ ਮੋਹਨ ਨੂੰ ਮਰੇ ਹੋਏ ਨੂੰ ਜਗਾ ਦਿੱਤਾ ਸੀ, ਤਾਂ ਗੁਰੂ ਹਰਗੋਬਿੰਦ ਸਾਹਿਬ ਨੇ ਤਾੜਨਾ ਦਿੱਤੀ ਸੀ ਕਿ ਜਿਹੜਾ ਰਜ਼ਾ ਵਿੱਚ ਜਾਣਾ ਸਿੱਖੋ, ਨਿਜ਼ਾਮ ਤੋਂ ਬਾਹਰ ਜਾਣਾ ਗਲਤ ਹੈ। ਬਾਬਾ ਅਟਲ ਜੀ ਨੇ ਇਹ ਸਬਕ ਸਿੱਖ ਲਿਆ, ਆਪਣਾ ਜੀਵਨ ਦੇ ਦਿੱਤਾ। ਇਹ ਦੂਸਰਾ ਐਸਾ ਐਪੀਸੋਡ ਸੀ ਸ਼੍ਰੀ ਤਿਆਗਮਲ ਜੀ ਦੀ ਜ਼ਿੰਦਗੀ ਵਿੱਚ, ਜਿਸਨੇ ਬੜਾ ਅਸਰ ਪਾਇਆ ਉਹਦੇ ਜੀਵਨ 'ਤੇ। ਜਦ 11 ਸਾਲ ਦੀ ਹੋਏ, ਉਹਨਾਂ ਦੀ ਸ਼ਾਦੀ ਹੋਈ ਕਰਤਾਰਪੁਰ ਸਾਹਿਬ ਮਾਤਾ ਗੁਜਰੀ ਜੀ ਦੇ ਨਾਲ। ਉੱਥੇ ਹੀ ਚੌਥਾ ਜੰਗ ਲੜਿਆ ਗਿਆ, ਜਿਹਦੇ ਵਿੱਚ ਕਿ 11 ਸਾਲ ਦੇ 12 ਸਾਲ ਦੇ ਤਿਆਗਮਲ ਜੀ ਨੇ ਆਪਣੀ ਤੇਗ ਦੇ ਜ਼ੋਰ ਦਿਖਾਏ, ਆਪਣੀ ਤਲਵਾਰ ਦੇ ਜ਼ੋਰ ਦਿਖਾਏ, ਅਤੇ ਗੁਰੂ ਹਰਗੋਬਿੰਦ ਸਾਹਿਬ ਨੇ ਉਹਦਾ ਨਾਂ ਕਿਹਾ, ਤੂੰ ਤਾਂ ਤੇਗ ਬਹਾਦਰ ਹੈ। ਉਸ ਵਕਤ ਕਰਤਾਰਪੁਰ ਸਾਹਿਬ ਜਿਹੜਾ ਜਲੰਧਰ ਦੇ ਕੋਲ ਹੈ, ਉੱਥੇ ਉਹਨਾਂ ਦਾ ਨਾਮ ਬਦਲ ਕੇ ਤੇਗ ਬਹਾਦਰ ਰੱਖ ਦਿੱਤਾ ਗਿਆ। ਵਕਤ ਆਇਆ ਜਦ ਹਰਗੋਬਿੰਦ ਸਾਹਿਬ ਨੇ ਆਪਣੀ ਗੱਦੀ ਬਾਬਾ ਗੁਰਦਿੱਤਾ ਜੀ ਦੇ ਛੋਟੇ ਬੇਟੇ ਸ਼੍ਰੀ ਹਰ ਰਾਏ ਜੀ ਨੂੰ ਦੇ ਦਿੱਤੀ। ਸਭ ਨੇ ਵਿਰੋਧ ਕੀਤਾ, ਸਭ ਮਾਤਾਵਾਂ ਨੇ ਵਿਰੋਧ ਕੀਤਾ, ਸੂਰਜਮਲ ਦੀ ਮਾਂ ਨੇ ਵਿਰੋਧ ਕੀਤਾ, ਮਾਤਾ ਨਾਨਕੀ ਨੇ ਵੀ ਵਿਰੋਧ ਕੀਤਾ। ਗੁਰੂ ਸਾਹਿਬ ਨੇ ਕਿਹਾ ਕਿ ਇਸਦੇ ਵਿੱਚ ਗੁਰਦਿੱਤਾ ਜੀ ਦੇ ਬੇਟੇ ਦਾ ਕੀ ਕਸੂਰ ਹੈ? ਕਿ ਗੁਰਦਿੱਤਾ ਜੀ ਨੂੰ ਸ਼੍ਰੀ ਬਾਬਾ ਸ੍ਰੀ ਚੰਦ ਜੀ ਮੰਗ ਕੇ ਲੈ ਗਏ ਸਨ ਕਿ ਉਹਨਾਂ ਦੇ ਜਾਨਸ਼ੀਨ ਬਣਨਗੇ। ਸੋ ਉਹਨਾਂ ਦੇ ਬੇਟੇ ਹਰੇ ਰਾਏ ਜੀ ਨੂੰ ਗੱਦੀ ਮਿਲੀ, ਔਰ ਇਹਨਾਂ ਨੂੰ ਹੁਕਮ ਹੋਇਆ, ਨਾਨਕੀ ਜੀ ਨੂੰ ਹੁਕਮ ਹੈ ਕਿ ਆਪਣੇ ਮਾਇਕੇ ਜਾਓ, ਬਕਾਲੇ ਜਾ ਕੇ ਰਹੋ। ਤਾਂ ਪਿੰਡ ਬਕਾਲੇ ਜਾ ਕੇ ਤੇਗ ਬਹਾਦਰ ਜੀ ਨੇ ਆਪਣਾ ਜੀਵਨ ਬਿਤਾਇਆ। ਮਾਨੋ ਕਿ ਉਹ ਵਕਤ ਸੀ ਜਦੋਂ ਇੱਕ ਹਿੰਦੀ ਚਾਦਰ ਤਿਆਰ ਕਰ ਰਹੇ ਸਨ। ਇਹ ਕੱਪੜਿਆਂ ਨੂੰ ਬਣਨ 'ਚ ਕਿਤਨਾ ਵਕਤ ਲੱਗਦਾ ਹੈ? ਇਹ ਭਾਈ ਗੁਰਦਾਸ ਜੀ ਨੇ ਬਾਖੂਬੀ ਦੱਸਿਆ ਹੈ ਕਿ ਕਿਸ ਤਰ੍ਹਾਂ ਕਪਾਹ ਦੇ ਬੀਜ ਨੂੰ ਇੱਕ ਕਿਸਾਨ ਰਾਖ ਵਿੱਚ, ਮਿੱਟੀ ਵਿੱਚ ਵਲੇਟ ਕੇ ਮਰੋੜਦਾ ਹੈ ਤਾਂ ਕਿ ਬੀਜ ਅਲੱਗ ਹੋ ਜਾਏ, ਫਿਰ ਬੀਜਦਾ ਹੈ, ਫਿਰ ਪੌਦ ਪੈਦਾ ਹੁੰਦੀ ਹੈ, ਫਿਰ ਕਪਾਹ ਪੈਦਾ ਹੁੰਦੀ ਹੈ। ਕਪਾਹ ਇਕੱਠੀ ਕੀਤੀ ਜਾਂਦੀ ਹੈ, ਉਹਦਾ ਸੂਤ ਬਣਦਾ ਹੈ, ਕੱਪੜਾ ਬਣਦਾ ਹੈ, ਕੱਪੜਾ ਦਰਜੀ ਕੋਲ ਜਾਂਦਾ ਹੈ, ਦਰਜੀ ਕੱਟਦਾ ਹੈ, ਫਿਰ ਤੁਹਾਡੇ ਪਹਿਨ ਦੇ ਕੱਪੜੇ ਤਿਆਰ ਹੁੰਦੇ ਹਨ। ਲੇਕਿਨ ਗੁਰੂ ਤੇਗ ਬਹਾਦਰ ਸਾਹਿਬ ਨੇ ਤਾਂ ਇੱਕ ਚਾਦਰ ਤਿਆਰ ਕਰਨੀ ਸੀ ਮਾਨਵਤਾ ਦੇ ਵਾਸਤੇ। ਕਿਤਨਾ ਕੁ ਉਹਨਾਂ ਨੂੰ ਜ਼ੋਰ ਲੱਗਿਆ ਹੋਇਆ, ਕਿਤਨੀ ਹਿੰਮਤ ਕੀਤੀ ਹੋਈ ਹੈ, ਕਿੰਨੀ ਮਿਹਨਤ ਕੀਤੀ ਹੋਈ ਉਹਨਾਂ ਨੇ। ਸੋ ਉਹ ਚਾਦਰ ਤਿਆਰ ਕਰ ਰਹੇ ਹਨ, ਮਾਨੋ ਉਹ ਪੋਸ਼ਾਕ ਜਿਹੜੀ ਗੁਰੂ ਸਾਹਿਬ ਨੇ ਉਸ ਬੱਚੇ ਨੂੰ ਪਹਿਨਾਈ ਸੀ, ਉਹ ਹਿੰਦੀ ਚਾਦਰ ਬਣ ਕੇ ਜਿਹੜੇ ਬ੍ਰਾਹਮਣ ਆਏ ਸਨ, ਪੰਡਿਤ ਆਏ ਸਨ, ਬੇਨਤੀ ਲੈ ਕੇ ਉਹਨਾਂ ਦੀ ਲਾਜ, ਉਹਨਾਂ ਦੀ ਲਚਕ ਦਿਨ ਦੇ ਵਾਸਤੇ ਤਿਆਰ ਹੋ ਗਈ। ਉਹ ਇੱਕ ਉਹ ਜਿਹੀ ਪੋਸ਼ਾਕ ਹਿੰਦੀ ਚਾਦਰ ਬਣ ਗਈ। ਮਾਨੋ ਇੱਕ ਉਦਾਹਰਣ ਹੈ। सो जद गुरु साहब प्रकट हो गए और दौरा कर रहे हैं, इसके बाद तो पहुंचे कीरतपुर साहब, उत्थे देखिया कि उत्थे सूरजमल उन्हां दे वड्डे भरा सूरजमल ते उसना दी औलाद दा बोलबाला है। टाकरा नहीं कीता उसका, अगे वधे तां उन्हें जमीन देखी, माखोवाल दा पिंड, माखो एक किसान होया जो किसी नूं वसन नहीं सी दिंदा, उस जमीन गुरु साहिब ने कोहलूर दे राजे कोलों 2200 रुपए दे के खरीदी और उस जगह ते उन्होंने उसारी शुरू की थी और नाम रखिया अपने माता के पिछे चक नानकी, माता का ना नानकी सी, चक नानकी रखिया। और कुछ वक्त बाद वो उसारी अपने प्रमुख सेवादारां दे कोल छड़ के प्रचारी तौर पर तुर पे, क्योंकि देखिया उन्होंने कि इतने तो जो उन्होंने अपोनेंट्स हैं, उन्होंने कजनस हैं, उन्होंने ब्रदर्स हैं, भरा उन्होंने, वो ही उन्होंने मुकाबला कर रहे हैं। उन्होंने सोचा चलो तीर्थ स्थान पर जाने, तीर्थ वास्ते चल पे, मालवे तो होंदे हुए पहली जगह सी बहादुरगढ़, जिथे वो फैज अली दे कर रहे जाके, उसने उन्हां वास्ते एक धर्मशाला एक गुरुद्वारा बनाने की कोशिश की थी। तो गुरु साहब ने कहा तू की कर रहे हैं, तेरी मसीत इत्थे है, गुरुद्वारा इमारतां भी धर्म नहीं पलता, धर्म दिल विच पलता है, तू बैठ सामने, मैं तेरे सामने बैठता, धर्म इत्थे पनपेगा। वो मुसलमान सी, लेकिन गुरु साहब ने समानता दसी है, गुरु साहब ने किसी धर्म नाल बितकरा नहीं किया, गुरु साहब ने किसी धर्म वास्ते कोई ऐसा काम नहीं किया, उन्होंने मानवता वास्ते काम किया, उन्होंने जिहड़ा त्याग सी वो मानवता वास्ते सी, सारी दुनिया के वास्ते सी, मानव दुनिया की चादर सन। इत्थों चलते चलते आगरा पहुँचे, आगरे तो दिल्ली, दिल्ली तो होंदे हुए फिर कानपुर, इलाहाबाद, पटना साहब पहुँचे, उत्थे अपने परिवार ने छोड़ दिता अगे, क्योंकि आसाम में कुछ गड़बड़ चल रही सी, उत्थों दे राजा हिंदू राजा सी ते मुगलां नाल लड़ाई चल रही सी। जब वो ढाका पहुँचे तो उन्होंने खबर पहुँची कि उन्होंने घर एक बालक का जन्म होया, तो उत्थे ही गुरु साहब ने उन्हों का नाम गोबिंद राय रखे। ढाका तो चलते चलते बंगाल तो होंदे हुए आसाम पहुँचे, उसे राजा तो हिंदू राजा तो मुगलों का फैसला करवाया, वक्त आने पर 5 साल लगे उन्होंने वापस आए पटना साहब, तद तक बालक गोबिंद राय 5 साल तो चुके सन। कुछ वक्त रहे उत्थे तो अपने परिवार ने कहा कि तुसी इत्थे ही रहना, हाले मैं पंजाब जा रहा हूँ, क्योंकि तीरमल है, राम राय है, तो हरी जी ये तीन, तीरमल हरिराय जी का वड्डा भरा, उन्हों का भतीजा, फिर राम राय, फिर हरी जी, हरी जी जरा सी पृथ्वी चंद जी का पोतरा, इतने उन्होंने तंग कर रहे सन बार बार, उन्होंने कहा तुम इतें ही रहो, मैं माहौल देखता फिर पंजाब दसा आ गया। सू पंजाब पहुँचे, उसारी की थी, तो कुछ वक्त बाद उन्होंने अपने परिवार में वापस बुला लिया। जिस वक्त ये इतिहास कहता है, मैं नहीं कह रहा, जिस वक्त गुरु साहब दा दे सामने गोबिंद राय जी आए, तो उन्होंने पूछा कि गोबिंद राय कैसा महसूस हो रहा है, तो उन्होंने कहा आनंद भया मेरी माए सतगुरु मैं पाया, कि महाराज मैं पिता के मिलन का इतना खुश नहीं जितना खुशी है मैंने गुरु के मिलन का। सो इस तरह उन्होंने गुरु साहब ने, गुरु तेग बहादुर साहब ने उस जगह का नाम आनंदपुर रख दिता, इतिहास कह रहा है। इतने ही कुछ वक्त बाद कश्मीर तो ब्राह्मण आए, ਕਿਉਂਕਿ 1669 ਵਿੱਚ ਔਰੰਗਜ਼ੇਬ ਨੇ ਆਪਣੇ ਕੱਟੜਪੰਥੀ ਦਾ ਐਲਾਨ ਕਰ ਦਿੱਤਾ ਸੀ। ਉਸਨੇ ਕਹਿ ਦਿੱਤਾ ਸੀ ਜਿਹੜੇ ਨੌਨ ਮੁਸਲਿਮ ਹਨ ਉਹਨਾਂ ਦਾ ਧਰਮ ਬਦਲੋ, ਉਹਨਾਂ ਦੀ ਵਿਚਾਰਧਾਰਾ ਬਦਲੋ, ਮੰਦਿਰ ਤੋੜੋ, ਧਰਮਸ਼ਾਲਾ ਤੋੜੋ, ਉਹਨਾਂ ਦੀ ਪਾਠਸ਼ਾਲਾ ਤੋੜੋ, ਸਭ ਕੁਛ ਨਾਸ਼ ਕਰੋ। ਔਰ ਸ਼ੁਰੂ ਕੀਤਾ ਗਿਆ ਕਸ਼ਮੀਰ ਤੋਂ ਅਤੇ ਪੰਜਾਬ ਤੋਂ। ਕਸ਼ਮੀਰ ਤੋਂ ਇਸ ਕਰਕੇ ਕਿਉਂਕਿ ਉੱਥੇ ਜਿਹੜੇ ਬ੍ਰਾਹਮਣ ਸਨ ਬੜੇ ਉੱਚ ਕੋਟੀ ਦੇ ਗਿਣੇ ਗਏ ਹਨ, ਅਤੇ ਪੰਜਾਬ ਵਿੱਚ ਗੁਰੂ ਸਾਹਿਬ ਦਾ ਬੋਲਬਾਲਾ ਸੀ। ਉੱਥੋਂ ਜਿਹੜੇ ਗਵਰਨਰ ਸੀ ਸੂਬੇਦਾਰ ਸ਼ੇਰ ਅਫਗਾਨ, ਉਸਨੂੰ ਇੱਕ ਕੱਟੜ ਹੁਕਮ ਸੀ ਔਰੰਗਜ਼ੇਬ ਦਾ ਕਿ ਧਰਮ ਬਦਲੋ, ਜਿਤਨਾ ਹੋ ਸਕੇ ਮੁਸਲਮਾਨ ਬਣਾਓ। ਉੱਥੋਂ ਦੇ ਪੰਡਿਤ ਸਨ, ਬ੍ਰਾਹਮਣ ਸਨ, ਉਹਨਾਂ ਨੇ 6 ਮਹੀਨੇ ਦਾ ਵਕਤ ਮੰਗਿਆ ਸ਼ੇਰ ਅਫਗਾਨ ਕੋਲੋਂ ਕਿ 6 ਮਹੀਨੇ ਦਾ ਵਕਤ ਦਿਓ, ਅਸੀਂ ਦੱਸਦੇ ਕੀ ਕਰਦੇ ਹਾਂ। ਜਗ੍ਹਾ ਜਗ੍ਹਾ 'ਤੇ ਗਏ, ਕਿਸੇ ਜਗ੍ਹਾ ਤੋਂ ਉਹਨਾਂ ਨੂੰ ਕੋਈ ਕਿਸੇ ਕਿਸਮ ਦਾ ਸਹਾਰਾ ਨਹੀਂ ਮਿਲਿਆ। ਆਖਿਰ ਵਿੱਚ ਉਹ ਅਨੰਦਪੁਰ ਸਾਹਿਬ ਆਏ। ਔਰ ਜਿਹੜਾ ਇਨਸਾਨ ਨੇ ਗੁਰੂ ਸਾਹਿਬ ਨੂੰ ਅਪਰੋਚ ਕੀਤਾ, ਉਸਦੇ ਪੜਦਾਦਾ ਜੀ ਦਾ ਮਿਲਣ ਗੁਰੂ ਨਾਨਕ ਸਾਹਿਬ ਹੋ ਚੁੱਕਾ, ਨਾਲ ਹੋ ਚੁੱਕਾ ਸੀ ਮਟਨ ਵਿੱਚ, ਅਨੰਤਨਾਗ ਕਸ਼ਮੀਰ ਵਿੱਚ। ਅਰਜ਼ ਕੀਤੀ ਇਹਨਾਂ ਬ੍ਰਾਹਮਣਾਂ ਨੇ ਕਿ ਸਾਡੀ ਬਹੁਤ ਬੁਰਾ ਹਾਲਤ ਹੈ, ਸਾਡਾ ਧਰਮ ਬਦਲ ਰਹੇ ਨੇ। ਗੁਰੂ ਸਾਹਿਬ ਨੇ ਕਿਹਾ ਠੀਕ, ਸੋਚ ਕੇ ਦੱਸਦੇ ਹਾਂ। ਗੋਬਿੰਦ ਰਾਏ ਜੀ ਸੁਣ ਰਹੇ ਸਨ ਸਭ ਕੁਛ, ਅਤੇ ਗੋਬਿੰਦ ਰਾਏ ਜੀ ਨੇ ਕਿਹਾ ਕੀ ਗੱਲ? ਉਹਨਾਂ ਨੇ ਕਿਹਾ ਇਸ ਤਰ੍ਹਾਂ ਕਿ ਅੱਤਿਆਚਾਰ ਇਤਨਾ ਜ਼ਿਆਦਾ ਹੋ ਰਿਹਾ ਹੈ, ਅੰਧਕਾਰ ਇਤਨਾ ਹੈ ਕਿ ਕੋਈ ਚਾਹੁੰਦਾ ਹੀ ਨਹੀਂ ਕਿ ਹੋਰ ਧਰਮ ਪਨਪੇ, ਸਿਰਫ ਇਸਲਾਮ ਹੋਵੇ। ਇਸ ਵਾਸਤੇ ਇੱਕ ਕਿਸੇ ਮਹਾਨ ਹਸਤੀ ਦੀ ਸ਼ਹਾਦਤ ਦੀ ਜ਼ਰੂਰਤ ਹੈ। ਅਤੇ ਸੁਭਾਵਕ ਹੀ ਗੋਬਿੰਦ ਰਾਏ ਜੀ ਨੇ ਕਹਿ ਦਿੱਤਾ ਕਿ ਤੁਹਾਡੇ ਤੋਂ ਵੱਡਾ ਕੌਣ ਮਹਾਨ ਹੈ? ਗੁਰੂ ਸਾਹਿਬ ਨੇ ਕਿਹਾ ਠੀਕ ਹੈ, ਮੈਂ ਵੀ ਇਹ ਸੋਚ ਰਿਹਾ ਸੀ, ਪਰ ਤੁਸੀਂ ਕਿਹਾ ਔਰ ਇਹ ਬ੍ਰਾਹਮਣ ਆਏ ਹਨ, ਤਾਂ ਮੇਰਾ ਮਨ ਪੱਕਾ ਹੋ ਗਿਆ ਕਿ ਮੈਂ ਹੀ ਬਲੀਦਾਨ ਦਾਂਗਾ। ਇਸ ਵਕਤ ਗੁਰੂ ਸਾਹਿਬ ਨੇ ਪ੍ਰਚਾਰ ਸ਼ੁਰੂ ਕੀਤਾ, ਭੈ ਕਾਓ ਕੋ ਦੇਤ ਨਹਿ ਪਏ ਆਨਤ ਮਾਨ, ਨਾ ਪੈ ਦਿਓ ਨਾ ਪੈ ਸਹੋ, ਨਾ ਅੱਤਿਆਚਾਰ ਕਰੋ ਅਤੇ ਨਾ ਅੱਤਿਆਚਾਰ ਸਹੋ। ਸੋ ਉੱਠੇ ਅਨੰਦਪੁਰ ਸਾਹਿਬ ਤੋਂ ਦੂਸਰਾ ਪ੍ਰਚਾਰੀ ਦੌਰਾ ਸ਼ੁਰੂ ਕੀਤਾ, ਫਿਰ ਸਾਬੋ ਕੀ ਤਲਵੰਡੀ ਤੋਂ ਹੁੰਦੇ ਹੋਏ ਫਿਰ ਉੱਥੇ ਗਏ ਬਹਾਦਰਗੜ੍ਹ ਤੋਂ ਪਹੁੰਚੇ ਆਗਰਾ। ਆਗਰਾ ਤੋਂ ਉੱਥੇ ਕਿਉਂ ਪਹੁੰਚ, ਉਸ ਤੱਕ ਜਦ ਤੱਕ ਆਗਰਾ ਪਹੁੰਚੇ ਤਾਂ ਬਹੁਤ ਸੰਗਤ ਉਹਨਾਂ ਨਾਲ ਹੋ ਚੁੱਕੀ ਸੀ, ਕਿਉਂਕਿ ਸਭ ਦੁਖੀ ਸਨ, ਅੱਤਿਆਚਾਰ ਬਹੁਤ ਹੋ ਰਹੇ ਸਨ, ਗ੍ਰਿਫਤਾਰੀ ਦੇ ਵਰਣ 'ਤੇ ਪਹਿਲੇ ਇਸ਼ੂ ਹੋ ਚੁੱਕੇ ਸਨ। ਤਾਂ ਔਰੰਗਜ਼ੇਬ ਨੇ ਆਪਣੇ ਸਲਾਹਕਾਰਾਂ ਨੂੰ ਬੁਲਾਇਆ ਕਿ ਗ੍ਰਿਫਤਾਰੀ ਦੇ ਬਾਅਦ ਕੀ ਕੀਤਾ ਜਾਏਗਾ, ਕਿਸ ਤਰ੍ਹਾਂ ਤਸੀਹੇ ਦਿੱਤੇ ਜਾਣਗੇ ਉਹਨਾਂ ਨੂੰ। ਉਸਦੇ ਬਾਅਦ ਕਿਹਾ ਜਾਂਦਾ ਹੈ ਕਿ ਔਰੰਗਜ਼ੇਬ ਨੇ ਦਿੱਲੀ ਛੱਡ ਦਿੱਤੀ। ਆਗਰਾ ਵਿੱਚ ਗੁਰੂ ਸਾਹਿਬ ਦੀ ਗ੍ਰਿਫਤਾਰੀ ਹੋਈ। ਇੱਥੋਂ ਉਹਨਾਂ ਨੂੰ 500 ਸਵਾਰਾਂ ਦੇ ਨਾਲ ਦਿੱਲੀ ਭੇਜਿਆ ਗਿਆ ਔਰ ਇੱਕ ਟੁੱਟੀ ਹੋਈ ਇਮਾਰਤ ਇੱਕ ਭੂਤ ਬੰਗਲੇ 'ਚ ਰੱਖਿਆ ਗਿਆ ਤਾਂ ਕਿ ਸ਼ਾਇਦ ਇਹਨਾਂ ਦਾ ਮਨੋਬਲ ਟੁੱਟ ਜਾਏਗਾ। ਉੱਥੇ ਕੁਛ ਵਕਤ ਬਾਅਦ ਕਾਜ਼ੀ ਨੂੰ ਭੇਜ ਕੇ ਕਿਹਾ ਗਿਆ ਕਿ ਜਾਂ ਤਾਂ ਇਸਲਾਮ ਕਬੂਲ ਕਰੋ, ਨਹੀਂ ਤਾਂ ਕਰਾਮਾਤ ਦਿਖਾਓ ਕਿ ਵਾਕਈ ਤੁਸੀਂ ਕੁਛ ਹੋ ਕੇ ਮੁਹੰਮਦ ਸਾਹਿਬ ਦਾ ਮੁਕਾਬਲਾ ਕਰ ਸਕਦੇ ਹੋ। ਅਗਰ ਤੁਸੀਂ ਕੋਈ ਕਰਾਮਾਤ ਨਹੀਂ ਦਿਖਾਉਣੀ ਤਾਂ ਫਿਰ ਤੁਹਾਨੂੰ ਜਾਨ ਦੇਣੀ ਪਏਗੀ। ਤਾਂ ਗੁਰੂ ਸਾਹਿਬ ਨੇ ਕਿਹਾ ਇਸਲਾਮ ਤਾਂ ਕਬੂਲ ਹੈ ਨਹੀਂ, करामात मैं करांगा नहीं क्योंकि गलत काम है। तो ठीक है, फिर उन्होंने फिर कोतवाली लेके गया जिससे चांदनी चौक दम गुरुद्वारा है, वो तो कोतवाली लाया गया। अच्छे आके उन्होंने पिंजरे च रखा गया जिस के 16 सन आस पास ना खड़े हो सकते सन ना बैठ सकते सन, नाल 5-6 सन, मती दास जी, दयाला जी, सचिदास जी ते दो होर गुरदित्ता जी ते उदय जी। मती दास ने कहा कि महाराज अत्याचार मैं देख नहीं सकता, से कहो तो मैं दिल्ली की इट नाल इट अड़का दा। गुरु साहब ने कहा तू ये शक्ति कितों आई तैनू, तू तो एक बूंद है, इतनी शक्ति का दिखावा दे रहे हैं जैसा सागर है जैसा समुंदर है, करामात तो उसने दिखानी है तू नहीं दिखानी। उन्होंने आर्य नाल चीरिया गया, भाई दयाला जी ने उबलते पानी च रखा गया, सचिदास जी ने रूह नाल लपेट के उन्हों का रोम रोम चलाया गया। यह सब कुछ गुरु साहब के सामने किया गया ताकि जिनका मनोबल टुटे। लेकिन इस दौरान जब उन्होंने परिवार ने उन्होंने सूह लैन वास्ते बंदे भेजे, तो इस वक्त गुरु साहब ने जो 57 श्लोक हैं ये लिखे, किया गया कि लिख के भेजते सन। पहले श्लोक माता नानकी वास्ते, फिर 3 श्लोक 2 बजे तो पहले माता गुजरी जी वास्ते। तो फिर 1 श्लोक उन्होंने अपने बेटे गोविंद राय जी वास्ते लिखा। उसका जवाब आया, उसके बाद उन्होंने सोचा कि ठीक है कि ये भगती के काबिल हैं। उन्होंने नारियल 5 पैसे मंगवा के भेजे और शहादत तो 1 दिन पहले गुरु साहब को गद्दी मिली। शहादत वाले दिन फिर दोहराया गया कि इस्लाम या करामात, उन्होंने शहीदी कबूल की थी। इश्नान किया उन्होंने, जपची साहब का पाठ किया, जिसने सिर नवाया तो फिर जलाद ने सिर कट दिता और वो सिर भाई जीता जी के गोदी जाके पै गया। अगर ये करामात नहीं प्रभु दी तो होर की है? गुरु साहब ने करामात नहीं दिखाई, प्रभु ने अपने सेवक की रक्षा की है। जैता जी वो शरीर शीश लैके जा रहे हैं आनंदपुर साहब, इस तरफ दूजे पासे लखी शाह बन जा रहा जो एक उत्थ व्यापारी सी, उन्हें खूब बड़े जोर दे उत्थों दोहराए ताकि इन्नी इन्नी धूड़ उड्डी के लगे आंधी हो गई है। इस अंधेरे बीच उन्होंने जो देह सी चुक के लैके चला गया और उन्हें संस्कार कर दिता, अपने घर जा के संस्कार किया, फिर अपना घर जला दिता। बाहर जाके कहता है मेरा घर जल गया है। इस जिससे कहते कि उत्थे भी यादगार है गुरु साहब की। इस तरीके दे नाल गुरु साहब की शहादत जी है एक लाजवाब है। उन्होंने किसी एक धर्म की चादर नहीं बने, मानुकता की चादर बने हैं। दुनिया भर के हर धर्म के वास्ते उन्होंने एक शिक्षा दी है कि हर एक इंसान को अपने धर्म से चलन की पूरी पूरी आज़ादी है तो होनी चाहिए है। इस तरीके जो गुरु साहब को याद करते हैं, हूँ असं आते हाँ गुरु महाराज के हुक्मनामे से। जैत सरी महला नौवां, हर जू राख लियो पत मेरी। हरी जी मेरी पत रख लो, मेरी लाज रख लो। जम को त्रास भयो और अंतर, शरण कही कृपा नित तेरी। जम को त्रास, जम दा डर, मौत दा डर वे दिल दे विच बिल्कुल ठहर रहा है। इसी करके प्रभु मैं तेरी शरण ली है। इस श्लोक के नाल गुरु साहब कह रहे हैं कि प्रभु जी तेरे अलावा और कोई नहीं है, तू ही है, मेरी लाज रखनी है, तू ही मेरी पथ रखनी है, और तेरी शरण भी छा दरगाह भी तू मेरी लाज रखनी है। ये रहावती पंक्ति है, जिस तरह के गुरु साहब दे गुरु तेग बहादुर साहब दे हर शब्द के विच पहली दो लाइनों विच पूरे शब्द का सार आ जाता है, इसमें रहाव कहते हैं। हर जू राख ले हो पत मेरी, ये प्रभु मेरी पथ रख लै, उस रख जिस तरह के द्रौपदी की पथ रखी सी। धृतराष्ट्र के दरबार विच भीष्म पितामह, द्रोणाचार्य, कृपाचार्य और सब बैठे सन, और द्रौपदी के पांच महारथी पति सब बैठे सन, लेकिन उसी पथ नु कुछ लाज आ रही सी। लेकिन उसने की सोचा धृतराष्ट्र ने, धृतराष्ट्र ने कहा कि तू राजा की कर रहे हैं, भीष्म पितामह ने किया, द्रोणाचार्य ने किया, अपने पतियां वाल देखा, उन्होंने बुरा भला किया, लेकिन वो पत्ता जा रही सी ना। लेकिन जिस वक्त अंत विच द्रौपदी ने अपने सखा कृष्ण भगवान ने याद किया, तो वो फिर ऐसा होया, वो जरा पल्लू सी उन्हों का इतना बड़ा हो गया, लाज रख ली द्रौपदी जी, प्रभु जी राख लो पत मेरी। जम को त्रास भयो और अंतर, शरण गई कृपा निध तेरी। मेरे मन दे विच जम दी, मेरे मन दे विच मौत का डर सहमे होया है, इसलिए मैं तेरी शरण च आ गया, मेरे ते कृपा करो। महापतित मुगत लोभी फुन, गुरु साहब अपने बारे नहीं कह रहे, सारे सब दे बारे कह रहे हैं। एक उत्तम वक्ता कह के अपने ऊपर कहते हुए सारे सब दे वास्ते कह रहे हैं। महापतित, पति का मतलब है जो दुराचारी है, जो विकारा च डुबिया है, जो काम क्रोध लोभ मोह अहंकार तृष्णा वाशना द्वेष भाव सब दे विच डुबिया होया है, वह है पतित, महापतित मुगत लोभी। फिर मैं लोभी भी हाँ। फुन करत पाप अवहारा, और पाप करदे 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 मैं हार गया हाँ, इतने पाप किए हैं करदे करदे हार गया हाँ। भय मर पे को बिस्त नहीं, लेकिन मन भी जो डर है ना मरण का, मरण का डर वहीं जा रहा है। भय मर पे को बिस्त नहीं तय चिंता तन जा रहा, कि जरा मरण का डर है, क्योंकि इतने सारे पाप हैं, इतने सारे विकार हैं, अंदर अंदर जला देता है। काम क्रोध लोभ मोह अहंकार तृष्णा वाशना सब अग हैं, अग रूप हैं, सन जला रहे हैं। ते नाल ते नाल चार अग दे नदियां होर बह रही हैं साढ़े अंतरात्मा दे विच। हंस हेत लोभ केत, चारों नदियां अग, हंस है हिंसा, लोभ हेत, लोभ हेत है थोड़ा मोह अहंकार, सब अग दिया नदियां हैं साढ़े अंदर बह रही हैं। और इस तो इन्हों तो तरन का तरीका एक ही है कि शरण च पै जाओ, गुरु की शरण च पै जाओ, ठादी ये अग दी नदियां तैर सकते हो। किए उपाव मुकत के कारण दह दिसको उठ धाया, किए उपाव मुकत के कारण दह दिसको उठ धाया। मुक्ति के कारण, मुक्ति प्राप्त करने वास्ते मैं बहुत कारण किए हैं, चार दसों दिशा में दौड़िया हाँ, घटी भीतर बसे निरंजन ताको मरम ना पाया। लेकिन ਜਿਸ ਨੂੰ ਮੈਂ ਲੱਭ ਰਿਹਾ ਸੀ ਨਾ ਦਸਾਂ ਦਿਸ਼ਾਵਾਂ ਦੇ ਵਿੱਚ, ਉਹ ਮੇਰੇ ਮਨ ਦੇ ਅੰਦਰ ਹੈ। ਪਰ ਕਿਉਂਕਿ ਮੈਂ ਅਗਿਆਨੀ ਹਾਂ, ਅਗਿਆਨ ਦੇ ਕਾਰਨ ਮੈਨੂੰ ਮਿਲ ਨਹੀਂ ਰਿਹਾ ਪ੍ਰਭੂ। ਕਿਉਂਕਿ ਅਗਿਆਨ ਜਿਹੜਾ ਹੈ ਸਭ ਤੋਂ ਵੱਡਾ ਦੁੱਖ ਹੈ। ਸਭ ਤੋਂ ਵੱਡਾ ਜਿਹੜਾ ਦੁੱਖ ਹੈ ਇਨਸਾਨ ਦਾ, ਉਹ ਅਗਿਆਨ। ਅਗਿਆਨ ਕਰਕੇ ਹੀ ਅੰਧਕਾਰ ਹੁੰਦਾ ਹੈ, ਔਰ ਗੁਰੂ ਜਿਹੜਾ ਹੈ ਉਹ ਗਿਆਨ ਪ੍ਰਕਾਸ਼ ਰੂਪ ਹੈ। ਜਦ ਤੱਕ ਉਸ ਅੰਤਰ ਆਤਮਾ ਵਿੱਚ ਬਸੇ ਹੋਏ ਪ੍ਰਭੂ ਨੂੰ ਪਾਉਂਦਾ ਨਹੀਂ, ਉਹ ਅੰਧਕਾਰ ਰਹੇਗਾ। ਉਹ ਤਾਂ ਆਏਗਾ ਨਹੀਂ, ਹੈ ਸਾਡੇ ਅੰਦਰ ਹੀ, ਲੇਕਿਨ ਅੰਤਰ ਆਤਮਾ 'ਚ ਵਸੇਗਾ ਨਹੀਂ। ਕਿਉਂਕਿ ਇਸ ਤਰ੍ਹਾਂ ਹੈ ਕਿ ਅਸੀਂ ਜਿਹੜਾ ਮਨੁੱਖ ਹੈ ਨਾ, ਇਹ ਬਾਹਰ ਮੁਖੀ ਹੈ। ਬਾਹਰ ਦੇ ਚੰਦਰਮਾ, ਸੂਰਜ, ਦਰਿਆ ਦੇ ਕਿਨਾਰੇ ਵਸੇ ਤੀਰਥ ਸਥਾਨ, ਇਹਨਾਂ ਦੀ ਪੂਜਾ ਕਰਦਾ ਹੈ। ਤੀਰਥ ਸਥਾਨ 'ਤੇ ਜਾਂਦਾ ਹੈ, ਵਾਰ ਵਾਰ ਤਨ ਦੇ ਇਸ਼ਨਾਨ ਕਰਦਾ ਹੈ, ਮਲ ਕੇ ਧੋਂਦਾ ਹੈ ਤਨ ਨੂੰ, ਲੇਕਿਨ ਅੰਤਰ ਆਤਮਾ ਜਿਹੜਾ ਮਨ ਹੈ ਉਸਨੂੰ ਸਾਫ਼ ਕਰਨ ਦੀ ਕੋਸ਼ਿਸ਼ ਨਹੀਂ ਕਰਦਾ। ਉਹ ਵਿਕਾਰਾਂ 'ਚ ਡੁੱਬਿਆ ਹੋਇਆ ਹੈ, ਉਹ ਵਿਕਾਰਾਂ ਵਿੱਚ ਡੁੱਬਿਆ ਹੋਇਆ ਹੈ, ਉਹ ਅੰਧਕਾਰ ਵਿੱਚ ਡੁੱਬਿਆ ਹੋਇਆ ਹੈ। ਕਿਸ ਤਰ੍ਹਾਂ ਉੱਥੇ ਪ੍ਰਭੂ ਦਾ ਵਾਸਾ ਹੋਏਗਾ? ਹੋਂ ਅਤੇ ਹਰੀ ਤਾਂ ਮੁਕਾਬਲਾ ਹੁੰਦਾ, ਜਿੱਥੇ ਹੋਂ ਹੈ ਹਰੀ ਨਹੀਂ ਜਾਏਗਾ, ਜਿੱਥੇ ਹਰੀ ਹੈ ਹੋਂ ਜਾਏਗਾ। ਜਦ ਤੱਕ ਹੋਂ ਦੂਰ ਨਹੀਂ ਕਰੋਗੇ, ਹਰੀ ਵਸੇਗਾ ਨਹੀਂ ਤੁਹਾਡੇ ਮਨ ਵਿੱਚ। ਪਰ ਹੋਂ ਉੱਥੇ ਵੀ ਆ ਸਕਦਾ ਹੈ ਅਗਰ ਅਸੀਂ ਆਪਣੇ ਅਹੰਕਾਰ ਨੂੰ ਦੂਰ ਕਰ ਲਈਏ, ਹਰੀ ਦਾ ਵਾਸਾ ਕਰ ਲਈਏ। ਉਹ ਕਹੀਏ ਹਾਂ ਸਾਡੀ ਹਰੀ ਦਾ ਵਾਸਾ ਹੋ ਗਿਆ ਹੈ, ਇਹ ਵੀ ਅਹੰਕਾਰ ਹੈ। ਸੋ ਜਦ ਤੱਕ ਅਸੀਂ ਵਿਕਾਰਾਂ ਨੂੰ ਦੂਰ ਨਹੀਂ ਕਰਦੇ, ਅਸੀਂ ਪਾਪਾਂ ਨੂੰ ਦੂਰ ਨਹੀਂ ਕਰਦੇ, ਅਸੀਂ ਧਰ ਨਹੀਂ ਸਕਦੇ। ਸ਼੍ਰੀ ਗੁਰੂ ਤੇਗ ਬਹਾਦਰ ਸਾਹਿਬ ਨੇ ਆਪਣੇ ਬਹੁਤ ਸਾਰੇ ਸ਼ਬਦਾਂ ਦੇ ਵਿੱਚ ਕੁਛ ਪੁਰਾਣਿਕ ਗਾਥਾਵਾਂ ਦਾ, ਕੁਛ ਉਹ ਜਿਹੜੇ ਮਸ਼ਹੂਰ ਭਗਤ ਹੋਏ ਉਹਨਾਂ ਦਾ ਉਦਾਹਰਣ ਦਿੱਤਾ ਹੈ। ਅਜਾਮਲ ਦਾ ਉਦਾਹਰਣ ਦਿੱਤਾ ਹੈ, ਗਜ ਦਾ ਉਦਾਹਰਣ ਦਿੱਤਾ ਹੈ, ਕਨਿਕਾ ਦਾ ਉਦਾਹਰਣ ਦਿੱਤਾ ਹੈ, ਅਤੇ ਧਰੂਵ ਭਗਤ ਦਾ ਉਦਾਹਰਣ ਦਿੱਤਾ ਹੈ। ਇਹ ਸਭ ਗੁਰੂ ਸਾਹਿਬ ਨੇ ਜਗਾਏ ਦਿੱਤੇ ਕਿ ਧਰੂਵ ਕਿਸ ਤਰ੍ਹਾਂ ਡਰਦਾ ਸੀ, ਡਰਦੇ ਮਾਰੇ ਜੰਗਲ 'ਚ ਨਹੀਂ ਜਾ ਰਿਹਾ, ਲੇਕਿਨ ਪ੍ਰਭੂ ਨੇ ਉਸਨੂੰ ਰਕਸ਼ਾ ਕੀਤੀ, ਹਿੰਮਤ ਦਿੱਤੀ, ਔਰ ਉਹ ਫਿਰ 36,000 ਸਾਲ ਰਾਜ ਕੀਤਾ ਉਸਨੇ। ਕਨਿਕਾ ਦੀ ਵੇਸ਼ਿਆ ਸੀ, ਆਪਣੇ ਆਪ ਨੂੰ ਕੋਸਦੀ ਸੀ ਕਿ ਮੈਂ ਕੀ ਕਰ ਰਹੀ ਹਾਂ, ਆਪਣੇ ਜੀਵਨ ਦੇ ਵਾਸਤੇ ਮੈਂ ਕੀ ਕਰ ਰਹੀ ਹਾਂ, ਹੋਰ ਕੋਈ ਚਾਰਾ ਵੀ ਨਹੀਂ। ਇੱਕ ਦਿਨ ਕੀ ਹੋਇਆ, ਪ੍ਰਭੂ ਨੇ ਸੁਣ ਲਈ। ਪ੍ਰਭੂ ਸੁਣਦਾ ਸਭ ਦੀ ਹੈ, ਸਿਰਫ ਇਹ ਜਾਂ ਦ੍ਰੋਪਦੀ ਨੇ ਇੱਕ ਦਫ਼ਾ ਭਗਵਾਨ ਨੂੰ ਯਾਦ ਕੀਤਾ। ਸੋ ਮਨ ਨਾਲ ਭਗਵਾਨ ਨੂੰ ਯਾਦ ਕਰ ਲਓ, ਤਾਂ ਸਭ ਨੂੰ ਮਿਲ ਜਾਏਗਾ। ਖੂਬ ਬਰਸਾਤ ਹੋਈ, ਚਾਰੋਂ ਪਾਸੇ ਅੰਧਕਾਰ ਹੋ ਗਿਆ। ਇੱਕ ਸੰਤ ਦੀ ਜਿਹੜੀ ਝੌਂਪੜੀ ਸੀ ਉਹ ਵੀ ਡੁੱਬ ਗਈ। ਉਹਦੇ ਕੋਲ ਸੀ ਤੋਤਾ, ਉਹ ਤੋਤੇ ਦੇ ਵਾਸਤੇ ਇੱਕ ਜਗ੍ਹਾ ਲੱਗ ਪਿਆ ਸੀ। ਖੁਦ ਤਾਂ ਠੀਕ ਹੈ ਕਿ ਮੈਂ ਬਰਸਾਤ 'ਚ ਜਾ ਲਵਾਂ, ਤੋਤੇ ਦਾ ਕੀ ਹੋਏਗਾ? ਦੇਖੀ ਜਗ੍ਹਾ 'ਤੇ ਇੱਕ ਦੀਵਾ ਡਗਮਗਾ ਰਿਹਾ ਸੀ, ਉੱਥੇ ਪਹੁੰਚਿਆ ਅਤੇ ਵਜ਼ਾ ਨੌਕ ਕੀਤੀ। ਕਹਿੰਦੇ ਕਹਿੰਦੇ ਠੀਕ ਹੈ, ਸਾਰਿਆਂ ਦੇ ਕੁਛ ਆਇਆ ਹੀ ਨਹੀਂ, ਚਲੋ ਅੱਛਾ ਕੁਝ ਗਾਹਕ ਆਇਆ ਹੈ। ਅਤੇ ਕਹਿੰਦੇ ਇੱਕ ਸਾਧੂ ਆਇਆ ਅਤੇ ਕਹਿੰਦਾ ਬੇਟੀ, ਰਹਿਣ ਦੇ ਵਾਸਤੇ ਜਗ੍ਹਾ ਮਿਲੇਗੀ? ਜੀਵਨ 'ਚ ਪਹਿਲੀ ਦਫ਼ਾ ਕਿਸੇ ਆਦਮੀ ਨੇ ਉਸਨੂੰ ਬੇਟੀ ਕਿਹਾ ਸੀ। ਉਸ ਮਨ 'ਤੇ ਐਸਾ ਅਸਰ ਹੋਇਆ, ਉਹਨੇ ਭਗਵਾਨ ਨੂੰ ਸੰਤਾਂ ਨੂੰ ਅੰਦਰ ਲੈ ਕੇ ਗਏ, ਸੇਵਾ ਕੀਤੀ, ਉਸਦੀ ਸਾਰੀ ਗਾਥਾ ਸੁਣਾਈ ਆਪਣੀ। ਜਦ ਜਾਣ ਲੱਗੇ ਅਗਲੇ ਦਿਨ, ਤਾਂ ਕਹਿੰਦੀ ਨੇ ਇੱਥੇ ਹੀ ਰਹਿ ਜਾਓ ਤੁਸੀਂ, ਕਹਿੰਦੇ ਮੈਂ ਨਹੀਂ ਰਹਿ ਸਕਦਾ ਕਿਉਂਕਿ ਤੁਹਾਡੇ ਬਾਰੇ ਮੇਰੇ ਬਾਰੇ ਗੱਲਾਂ ਹੋਣਗੀਆਂ। ਉਹ ਕਹਿੰਦੀ ਫਿਰ ਤੋਤਾ ਛੱਡ ਜਾਓ, ਕਿ ਉਹ ਤੋਤਾ ਰਾਮ ਰਾਮ ਦਾ ਨਾਂ ਲੈਂਦਾ ਸੀ। ਤੋਤੇ ਨੂੰ ਰੱਖ ਲਿਆ ਉਸਨੇ, ਉਹਦੇ ਨਾਲ ਰਾਮ ਰਾਮ ਦਾ ਜਾਪ ਕਰਦੀ ਸੀ। ਹਰੀ ਜੀ ਵੀ ਖੁਸ਼ ਹੋ ਗਏ। ਇੱਕ ਦਿਨ ਵਿਸ਼ਨੂੰ ਭਗਵਾਨ ਕਾਲ ਦਾ ਰੂਪ ਧਾਰ ਕੇ ਉਹ ਪਿੰਜਰੇ 'ਚ ਆ ਕੇ ਬੈਠ ਗਏ। ਪਹਿਲੇ ਤਾਂ ਇੱਕ ਸੱਪ ਬਣ ਕੇ ਆਏ, ਪਹਿਲੇ ਤੋਤੇ ਦੀ ਜਾਨ ਲਈ। ਫਿਰ ਜਦ ਕਨਿਕਾ ਨੇ ਆਪਣਾ ਹੱਥ ਪਾਇਆ ਵੀ ਤੋਤੇ ਨੂੰ ਉਠਾਉਣ ਦੇ ਵਾਸਤੇ, ਤਾਂ ਕਨਿਕਾ ਨੇ ਵੀ ਕੱਟ ਛੁੱਟਿਆ। और फिर भगवान प्रकट हुए और उस जन्म मरण कट दिता उस पर विकारों ने दूर करने की लोड़ होंगी है। गज का जिक्र बार बार आया है, गज हाथी एक ऋषि दे ने कीता है, किसी कर्स किया दो गंधर्व स्वर्ग विचों जमीन ते आ गए। इतने आके दोनों प्रशिक्षा ग्रहण कर रहे हैं संतान के कोल, जब शिक्षा पूरी हो गई तो एक राजे के कोल कथा करन गए। राजे ने एक भाई ज़्यादा दीक्षा दे दी, दूसरे नु घट। जब घर वापस आए तो दूसरा कंधर बराबर बराबर होनी चाहिए है। इससे इन्हों दो भरावान जोड़े के नाल नाल रेंदे स, इन्हों का आपस हो गया वैर विरोध। एक ने कहता कि ठीक है, पर तू फलाने फलाने सरोवर जाके एक मगरमच्छ के रूप में रह, जितना तू लोभी है। उसने भी कहा ठीक है, अगर मैं बनांगा एक मगरमच्छ तो तू फिर हाथी बन जा, एक गज बन जा, तेरे विच काम दी इन्नी क्षमता होएगी कि तू कभी रजेगा नहीं। वो बन गया गजराज, यह बन गया मगरमच्छ, एक स्वर सरोवर च रह रहा है। गर्मी का रुत से और वह गजराज प्यास के मारे अपनी सुन हिलाते हिलाते पिछे हथनिया से होर उन्होंने हाथी चुंड चुंड उत्ते पानी पीन गया। जिस वेले गजराज ने पैर अंदर रखा तो मगरमच्छ ने उस पैर पकड़ लिया, अपने तंदुए पा के ऐसा पकड़िया कि थले गए, थले खिंची गया। ये अपना जोर दिखा रहा है कि मैं तो गजराज हाँ, लेकिन सुंड उपर रह गई। उस वे प्रभु याद आए उसने और देव नेत नाल एक कमल का फुल भी तैर रहा सी, उसने फुल चुकया अपने सुंड दे नाल प्रभु वल उपर करके अरदास की थी। और भगवान ने अपना फिर तंदुए कट दिए उसे और आज़ाद हो गया। उसनों भी शरण मिली प्रभु की, तो मगरमच्छ नू भी, और दोनों जरा मरन कट्ठिया गया, उन्होंने जरा कर्ज से कट्ठिया गया। लेकिन कदों होया जब उसने प्रभु ने याद किया, जब तक अपनी ताकत का प्रचावा कर रहा सी कुछ नहीं, या मगरमच्छ सी या गज सी, दोनों ताकत का प्रटावा कर रहे सन। जब तक प्रभु नु याद ना करो मन नाल, तुहाडे वस्ते नहीं आएगा वो, ये पक्का है। घट ही पीतर बसे निरंजन, ताको मरम ना पाया, ना ही निगुन ना ही निकच तप तप, कौन करम अब खींचे। ना ही निगुन ना ही निकच तप तप, ना कुछ गुण है ना कुछ जप तप है, अब की कम कराऊँ की कर्म कराऊँ। हार पर्यो शरणागत नानक, हार पर्यो शरणागत अभय दान प्रभति जी। गुरु साहब कह रहे हैं कि मनुख कहता है कि मैं सब कुछ कोशिश की है, जप तप तीर्थां दे इशनान, लेकिन मैनू मुक्ति प्राप्त नहीं हुई। हे प्रभु, मैं तो शरण च आया हाँ, तू ही मुक्ति दान देनी है। मुक्ति मंगन दे वास्ते इंसान नू अपनी ईगो दे त्याग करना पैंदा, अपने अहंकार दा त्याग करना पैंदा है, और पूरा भरोसा, अहंकार दा त्याग पूरा भरोसा। अगर समझदा रहा कि वह कुछ करता है, कुछ कर सकता है, तो फिर उसका फिर मुक्ति प्राप्त नहीं होगी। उसने मुक्ति उसी नु मिलती है जरा कि अपने अहंकार का त्याग कर लेता है। शरणागत का जिक्र है, शरण शरण की है, शरण कोई भौतिक जगह नहीं है जिथे जाके कि कोई शरण मिल जाएगी। शरण है आत्म समर्पण, मनुख का पूरा आत्म समर्पण, गुण अवगुण जप तप जो कुछ किए उसने सब कुछ प्रभु जी चरणी पैद पा रखता है, उसको अरदास करता है कि प्रभु तेरी शरण आया मैं। शरण वो आंदा है, वही शरण कबूल होंगी जरा अपने गुण अवगुण अपने जप तप सारे कर्म किए हुए सब कुछ प्रभु की चरणी पा देता है कि तेरी शरण आया तू ही रक्षा करनी है। इस तरीके इस शब्द का भाव यह है कि प्रभु की शरण आने के वास्ते सानू अपने अहंकार का अपने ईगो त्याग करना पेगा, शरण तो आना ही पेगा। असी इन्ने विकारों के भरे हुए हाँ, इतने अवगुणी हाँ, असी पुन असी कदे कीता नहीं, असी बाहर मुखी हाँ, अंतर आत्मा वस्ते जरा पंखी बेचारा जरा है जिसने उड़ जाना है उसका ख्याल तो किया नहीं, शरण तुहानू आना ही पेगा। इस तरीके दे नाल इस शब्द का भावार्थ होया है जी। पुरशोक दी माफी, वाहिगुरु जी का खालसा, वाहिगुरु जी की फतह।